ਪੱਥਰ ਉੱਤੇ ਡਿੱਗੇਗਾ ਸੋ ਚੂਰ ਹੋ ਜਾਵੇਗਾ, ਪਰ ਜਿਸ ਦੇ ਉੱਤੇ ਉਹ ਡਿੱਗੇਗਾ ਉਹ ਉਸ ਨੂੰ ਪੀ ਸੁੱਟੇਗਾ।
ਗ੍ਰੰਥੀ ਅਤੇ ਪ੍ਰਧਾਨ ਜਾਜਕ ਉਹਦੀ ਟੋਹ ਵੀ ਸਨ ਜੋ ਉਸੇ ਘੜੀ ਉਸ ਉੱਤੇ ਹੱਥ ਪਾਉਣ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਹਨਾਂ ਜਾਣ ਲਿਆ ਭਈ ਉਸਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ। ਅਤੇ ਉਹ ਉਸਦੀ ਤੱਕ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਘੱਲਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਾਈ ਉਹਦੀ ਕੋਈ ਗੱਲ ਫੜਨ, ਇਸ ਲਈ ਜੋ ਉਹਨੂੰ ਹਾਕਮ ਦੇ ਵੱਸ ਅਤੇ ਇਖਤਿਆਰ ਵਿੱਚ ਕਰਨ। ਤਾਂ ਉਹਨਾਂ ਉਸ ਤੋਂ ਪੁੱਛਿਆ,
ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ, ਹਰ ਕਿਸੇ ਦੀ ਰਹੀ ਨਹੀਂ ਕਰਦੇ, ਸਗੋਂ ਸੱਚਿਆਈ ਨਾਲ ਪਰਮੇਸ਼ਵਰ ਦਾ ਰਾਹ ਦੱਸਦੇ ਹੋ। ਕੈਸਰ ਨੂੰ ਜਜ਼ੀਆ ਦੇਣਾ ਸਾਨੂੰ ਯੋਗ ਹੈ ਕਿ ਨਹੀਂ?
ਪਰ ਉਸਨੇ ਉਹਨਾਂ ਦੀ ਖੱਚਰ ਵਿੱਦਿਆ ਜਾਣ ਕੇ ਉਹਨਾਂ ਨੂੰ ਆਖਿਆ,
ਮੈਨੂੰ ਇੱਕ ਅਥਨੀ ਵਿਖਾਓ, ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ?
ਉਹਨਾਂ ਆਖਿਆ,
ਕੈਸਰ ਦੀ।
ਤਦ ਉਸਨੇ ਉਹਨਾਂ ਨੂੰ ਕਿਹਾ,
ਫਿਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।
ਉਹ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਫੜ ਨਾ ਸਕੇ ਅਰ ਉਹਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ। ਤਾਂ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਭਾਈ ਕਿਆਮਤ ਨਹੀਂ ਹੋਣੀ, ਕਿੰਨੇ ਕੁ ਉਹਦੇ ਕੋਲ ਆਏ ਅਤੇ ਉਹਨਾਂ ਉਸ ਨੂੰ ਪੁੱਛਿਆ,
ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਭਾਈ ਜੇ ਕਿਸੇ ਦਾ ਭਰਾ ਤੀਵੀਂ ਕਰਕੇ ਔਂਤ ਮਰ ਜਾਵੇ ਤਾਂ ਉਹਦਾ ਭਰਾ ਉਸ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ। ਸੋ ਸੱਤ ਭਰਾ ਸਨ ਅਤੇ ਪਹਿਲਾਂ ਤੀਵੀਂ ਕਰਕੇ ਔਂਤ ਮਰ ਗਿਆ ਅਰ ਦੂਏ ਅਤੇ ਤੀਏ ਨੇ ਉਹਨੂੰ ਕਰ ਲਿਆ ਅਤੇ ਇਸੇ ਤਰ੍ਹਾਂ ਸੱਤਾਂ ਦੇ ਸੱਤ ਔਂਤ ਮਰ ਗਏ, ਪਿੱਛੋਂ ਉਹ ਤੀਮੀ ਵੀ ਮਰ ਗਈ। ਸੋ ਕਿਆਮਤ ਨੂੰ ਉਹ ਉਹਨਾਂ ਵਿੱਚੋਂ ਕਿਹਦੀ ਤੀਮੀ ਹੋਊਗੀ, ਕਿਉਂ ਜੋ ਸੱਤਾਂ ਨੇ ਉਹਨੂੰ ਤੀਮੀ ਕਰਕੇ ਵਸਾਇਆ ਸੀ?
ਤਦ ਯੇਸ਼ੂ ਨੇ ਉਹਨਾਂ ਨੂੰ ਆਖਿਆ,
ਇਸ ਯੁੱਗ ਦੇ ਪੁੱਤਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ, ਪਰ ਉਹ ਜਿਹੜੇ ਉਸ ਯੁੱਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ, ਕਿਉਂ ਜੋ ਉਹ ਫਿਰ ਮਰ ਵੀ ਨਹੀਂ ਸਕਦੇ। ਇਸ ਲਈ ਜੋ ਦੂਤਾਂ ਦੇ ਤੁਲ ਹਨ ਅਤੇ ਕਿਆਮਤ ਦੇ ਪੁੱਤਰ ਹੋ ਕੇ ਪਰਮੇਸ਼ਵਰ ਦੇ ਪੁੱਤਰ ਹਨ। ਪਰ ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪ੍ਰਗਟ ਕੀਤੀ ਹੈ, ਜਦੋਂ ਉਹ ਪ੍ਰਭੂ ਨੂੰ ਅਬਰਾਹਮ ਦਾ ਪਰਮੇਸ਼ਵਰ ਅਤੇ ਇਸਾਕ ਦਾ ਪਰਮੇਸ਼ਵਰ ਅਤੇ ਯਾਕੂਬ ਦਾ ਪਰਮੇਸ਼ਵਰ ਆਖਦਾ ਹੈ। ਪਰ ਉਹ ਮੁਰਦਿਆਂ ਦਾ ਪਰਮੇਸ਼ਵਰ ਨਹੀਂ ਸਗੋਂ ਜਿਉਂਦਿਆਂ ਦਾ ਹੈ, ਕਿਉਂ ਜੋ ਉਹਦੇ ਲੈ ਕੇ ਸਭੇ ਜਿਉਂਦੇ ਹਨ।
ਤਦ ਗ੍ਰੰਥੀਆਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ,
ਗੁਰੂ ਜੀ